الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم إذا السماء انفطرت وإذا الكواكب انتثرت وإذا البحار فجرت وإذا القبور بعثرت علمت نفس ما قدمت وأخرت ਇਹ ਸੂਰੇ ਇਨਫਿਤਾਰ ਦੀਆਂ ਆਯਾਤ ਨੇ। ਸੂਰੇ ਇਨਫਿਤਾਰ ਦਾ ਮਰਕਜ਼ੀ ਮਜ਼ਮੂਨ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਕਿ ਉਹਦੇ 'ਚ ਕਿਆਮਤ ਦੀ ਹਲਚਲ ਨੂੰ ਬਿਆਨ ਕੀਤਾ ਗਿਆ ਹੈ, ਯਾਨੀ ਜਦੋਂ ਕਿਆਮਤ ਆਏਗੀ ਤਾਂ ਕਿਸ ਨੋਈਅਤ ਦੀ ਹਲਚਲ ਆਸਮਾਨ 'ਚ ਬਰਪਾ ਹੋਏਗੀ, ਯਾਨੀ ਉਹਨਾਂ ਚੀਜ਼ਾਂ ਜਿਹੜੀਆਂ ਆਸਮਾਨ 'ਤੇ ਸਾਨੂੰ ਨਜ਼ਰ ਆਉਂਦੀਆਂ ਨੇ ਉਹਨਾਂ 'ਚ ਕਿਸ ਨੋਈਅਤ ਦੀ ਹਲਚਲ ਬਰਪਾ ਹੋਏਗੀ, ਔਰ ਜਿਹੜੀਆਂ ਚੀਜ਼ਾਂ ਅਸੀਂ ਜ਼ਮੀਨ 'ਤੇ ਦੇਖਦੇ ਹਾਂ ਉਹਨਾਂ 'ਚ ਕਿਸ ਨੋਈਅਤ ਦੀ ਹਲਚਲ ਬਰਪਾ ਹੋ ਜਾਏਗੀ। ਫਿਰ ਦੱਸਿਆ ਗਿਆ ਕਿ ਜਦੋਂ ਇਹ ਹਲਚਲ ਬਰਪਾ ਹੋਏਗੀ ਤਾਂ ਉਦੋਂ ਫਿਰ ਕੀ ਨਤੀਜਾ ਜਿਹੜਾ ਨਿਕਲੇਗਾ ਇਨਸਾਨ ਦੇ ਆਪਣੇ ਹਾਂ ਇਨਸਾਨ ਦੇ ਵਜੂਦ 'ਚ, ਤਾਂ ਉਹ ਦੱਸਿਆ ਗਿਆ ਕਿ ਉਹ ਨਤੀਜਾ ਇਹ ਨਿਕਲੇਗਾ ਕਿ ਇਨਸਾਨ ਨੂੰ ਬਿਲਕੁਲ ਅੰਦਾਜ਼ਾ ਹੋ ਜਾਏਗਾ ਕਿ ਜਿਹੜੀ ਜ਼ਿੰਦਗੀ ਉਹਨੇ ਦੁਨੀਆ 'ਚ ਗੁਜ਼ਾਰੀ ਸੀ ਉਹਦੇ 'ਚ ਉਹਨੇ ਕੀ ਗਵਾਇਆ ਅਤੇ ਕੀ ਪਾਇਆ। ਯਾਨੀ ਜਦੋਂ ਇੱਥੇ ਕਿਆਮਤ ਨੂੰ ਉਹ ਆਇਆ ਅੱਲਾਹ ਦੇ ਹਜ਼ੂਰ ਹਾਜ਼ਰ ਹੋਇਆ ਹੈ ਅੱਲਾਹ ਦੀ ਪੇਸ਼ੀ ਨੂੰ ਹੋਣ ਵਾਲੀ ਹੈ ਅਤੇ ਕਬਰਾਂ 'ਚੋਂ ਉਠਾ ਲਏ ਗਏ ਨੇ ਲੋਕ, ਅਤੇ ਫਿਰ ਉਹਨੂੰ ਬਿਲਕੁਲ ਚਾਨਣ ਹੋ ਜਾਏਗਾ, ਸਮਝ ਆ ਜਾਏਗੀ ਕਿ ਕੀ ਉਹ ਅੱਗੇ ਲੈ ਕੇ ਆਇਆ, ਕੀ ਅਮਲ ਅੱਗੇ ਲੈ ਕੇ ਆਇਆ ਅਤੇ ਕੀ ਮੌਕਾ ਪਿੱਛੇ ਛੱਡ ਕੇ ਆਇਆ। ਯਾਨੀ ਦੁਨੀਆ ਦੀ ਜ਼ਿੰਦਗੀ 'ਚ ਉਹਨੇ ਨਫ਼ਾ ਨੁਕਸਾਨ ਦੇ ਹਵਾਲੇ ਨਾਲ ਕੀ ਅਮਲ ਕੀਤੇ ਨੇ ਔਰ ਕੀ ਕੰਮ ਕੀਤਾ ਔਰ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਿਆ, ਬਿਲਕੁਲ ਸਮਝ ਆ ਜਾਏਗੀ। ਇਸ ਲਈ ਤਾਂ ਉਹਨਾਂ ਨੂੰ ਮਤਲਬ ਜਿਹੜੇ ਮੁਖਾਤਬੀਨ ਨੇ ਉਹਨਾਂ ਨੂੰ ਜਦੋਂ ਦੱਸੀ ਜਾਂਦੀ ਹੈ ਆਖਰਤ ਦੀ ਗੱਲ, ਖੁਦਾ ਦਾ ਹੁਕਮ ਸੁਣਾਇਆ ਜਾਂਦਾ ਹੈ, ਰਸੂਲ ਦੱਸਦੇ ਨੇ ਕਿ ਵੀ ਇਹ ਪੈਗਾਮ ਮੈਂ ਤੁਹਾਡੇ ਕੋਲ ਲੈ ਕੇ ਆਇਆ, ਅਤੇ ਇਸ ਵਕਤ ਉਹ ਬਹੁਤ ਲਾਪਰਵਾਹੀ ਕਰਦੇ ਨੇ, ਨਖਰਾ ਕਰਦੇ ਨੇ ਔਰ ਸਹੀ ਗੱਲ ਨੂੰ ਸੁਣਨ ਵਾਲੇ ਪਾਸੇ ਨਹੀਂ ਆਉਂਦੇ, ਮੁਖਤਲਿਫ ਬਹਾਨੇ ਬਣਾਉਂਦੇ ਨੇ ਔਰ ਇਸ ਤਰ੍ਹਾਂ ਜ਼ਾਹਿਰ ਕਰਦੇ ਨੇ ਕਿ ਜਿਸ ਤਰ੍ਹਾਂ ਰਸੂਲ ਕੋਈ ਤਕੱਲਫ ਕਰ ਰਿਹਾ, ਖਾਮ ਖਾ ਦੀ ਇੱਕ ਨਾਊਜ਼ੁ ਬਿੱਲਾ ਬੇਕਾਰ ਗੱਲ ਕਰ ਰਿਹਾ, ਇਹਦੀ ਕੋਈ ਲੋੜ ਹੀ ਨਹੀਂ, ਅਤੇ ਜਿਹੜੀ ਜ਼ਿੰਦਗੀ ਜਿਸ ਤਰ੍ਹਾਂ ਉਹ ਬਸਰ ਕਰ ਰਹੇ ਨੇ ਬਿਲਕੁਲ ਠੀਕ ਬਸਰ ਕਰ ਰਹੇ ਨੇ, ਕੋਈ ਉਹਦੇ 'ਚ ਗਲਤੀ ਨਹੀਂ ਪਾਈ ਜਾਂਦੀ। ਇਹ ਸੂਰੇ ਦੱਸਿਆ ਗਿਆ ਕਿ ਨਹੀਂ ਜਦੋਂ ਉਹ ਹਲਚਲ ਬਰਪਾ ਹੋਏਗੀ ਤਾਂ ਉਦੋਂ ਉਹਨਾਂ ਨੂੰ ਬਿਲਕੁਲ ਹਰ ਚੀਜ਼ ਦਾ ਪਤਾ ਲੱਗ ਜਾਏਗਾ ਕਿ ਕੀ ਗਵਾਇਆ ਅਤੇ ਕੀ ਪਾਇਆ। ਫਰਮਾਇਆ ਇਜ਼ ਅਸਮਾਉਨ ਫਤਰਤ, ਜਿਹਨੂੰ ਅਸਮਾਨ ਫਟ ਜਾਏਗਾ, ਯਾਨੀ ਆਸਮਾਨ ਜਿਹੜਾ ਅਸੀਂ ਦੇਖਦੇ ਹਾਂ ਨਾ ਨੀਲੀ ਜਿਹੀ ਇੱਕ ਚਾਦਰ ਹੈ ਜਿਹੜੀ ਜ਼ਮੀਨ ਦੇ ਉੱਤੇ ਮਤਲਬ ਬੁਲੰਦੀ ਅਤੇ ਤਨੀ ਹੋਈ ਹੈ, ਇਹਨੂੰ ਅਸੀਂ ਸਾਨੂੰ ਤੀਸਰੀ ਨਜ਼ਰ ਆਉਂਦਾ ਕਿ ਵੀ ਜਿਸ ਤਰ੍ਹਾਂ ਇੱਕ ਗੋਲ ਜਿਹੀ ਚਾਦਰ ਹੈ ਉਫਕ ਤੋਂ ਇਸ ਉਫਕ ਤੋਂ ਸ਼ੁਰੂ ਹੁੰਦੀ ਹੈ, ਇਸ ਤੱਕ ਜਾਂਦੀ ਹੈ, ਮਸ਼ਰਕ ਤੋਂ ਮਗਰਬ ਤੱਕ ਜਾਂਦੀ ਹੈ, ਅਤੇ ਇੱਕ ਗੁੰਬਦ ਕਹਿ ਲਓ ਉਹਨੂੰ, ਉਹਦਾ ਅੰਦਰੂਨੀ ਹਿੱਸਾ ਅਸੀਂ ਦੇਖ ਰਹੇ ਹਾਂ। ਇਸ ਅਸਮਾਨ ਦੀ ਹਕੀਕਤ ਕੀ ਹੈ ਇਹ ਤਾਂ ਸਾਨੂੰ ਨਹੀਂ ਪਤਾ, ਨਾ ਤਾਂ ਅਸੀਂ ਸਾਇੰਸੀ ਪਹਿਲੂ ਨਾਲ ਜਾਣਦੇ ਹਾਂ ਕਿ ਇਸ ਅਸਮਾਨ ਦੀ ਅਸਲ ਹਕੀਕਤ ਕੀ ਹੈ। ਯਾਨੀ ਕਿ ਅਗਰ ਸਾਇੰਸੀ ਇਹਦਾ ਨਾ ਦੇਖਿਆ ਜਾਵੇ ਤਾਂ ਖਲਾਈ ਖਲਾਏ ਖਲਾਈ ਖਲਾਏ ਔਰ ਬਸ ਰੋਸ਼ਨੀ ਦੀ ਇੱਕ ਰੋਸ਼ਨੀ ਇੱਕ ਹੱਦ 'ਤੇ ਜਾ ਕੇ ਸਾਨੂੰ ਇਸ ਅਸਮਾਨ ਦੀ ਸ਼ਕਲ 'ਚ ਨਜ਼ਰ ਆ ਜਾਂਦੀ ਹੈ। ਲੇਕਿਨ ਅੱਲਾਹ ਤਾਲਾ ਸਾਨੂੰ ਦੱਸਦੇ ਨੇ ਕਿ ਨਹੀਂ, ਸੱਤ ਅਸਮਾਨ ਬਣਾਏ ਗਏ ਨੇ, ਤਹਿ ਬਰ ਤਹਿ ਬਣਾਏ ਗਏ ਨੇ ਹੇਠ ਉੱਤੇ, ਯਾਨੀ ਕਿ ਅਤੇ ਜਿਹੜਾ ਇਸ ਅਸਮਾਨ ਕਰੀਬੀ ਅਸਮਾਨ ਹੈ ਅੱਲਾਹ ਤਾਲਾ ਫਰਮਾਉਂਦੇ ਨੇ ਇਹਨੂੰ ਮੈਂ ਸਿਤਾਰਿਆਂ ਨਾਲ ਮੁਜ਼ੱਯਨ ਕੀਤਾ, ਯਾਨੀ ਮੁਖਤਲਿਫ ਸੂਰਤਾਂ ਜਿਹਦਾ ਬਿਆਨ ਇਸ ਤਰ੍ਹਾਂ ਆਉਂਦਾ। ਇਸ ਅਸਮਾਨ ਦੀ ਅਸਲ ਹਕੀਕਤ ਕੀ ਹੈ ਕਿ ਇਹ ਕੋਈ ਠੋਸ ਚੀਜ਼ ਹੈ ਜਾਂ ਇਹ ਕੋਈ ਮਤਲਬ ਹੈ ਕਿ ਠੋਸ ਦੇ ਇਲਾਵਾ ਕਿਸੇ ਹੋਰ ਨੋਈਅਤ ਦੀ ਕੋਈ ਚੀਜ਼ ਹੈ, ਜਿਹਨੂੰ ਮਤਲਬ ਅਸੀਂ ਮਾਇਆ ਜਾਂ ਗੈਸ ਦੀ ਨੋਈਅਤ ਦੀ ਕੋਈ ਚੀਜ਼ ਹੈ, ਜਾਂ ਇਹ ਕੋਈ ਮਕਾਨ ਦਾ ਐਸਾ ਮਾਮਲਾ ਹੈ ਕਿ ਜਿਹਨੂੰ ਅਸੀਂ ਇਸ ਦੁਨੀਆ 'ਚ ਅੰਦਾਜ਼ਾ ਨਹੀਂ ਕਰ ਸਕਦੇ, ਐਸੀ ਮਕਾਨੀ ਸੂਰਤ ਹੈ ਕਿ ਜਿਹਦਾ ਅਸੀਂ ਅੰਦਾਜ਼ਾ ਨਹੀਂ ਕਰ ਸਕਦੇ। ਬਹਰਹਾਲ ਸਾਨੂੰ ਉਹਦੀ ਹਕੀਕਤ ਨਾ ਕੁਰਾਨ ਮਜੀਦ ਨੇ ਦੱਸੀ ਹੈ ਅਤੇ ਨਾ ਸਾਇੰਸ ਤੋਂ ਖੁਦ ਅੰਦਾਜ਼ਾ ਲਾ ਸਕਦੇ ਹਾਂ। ਬਹਰਹਾਲ ਜੋ ਕੁਛ ਸਾਨੂੰ ਨਜ਼ਰ ਆਉਂਦਾ ਉਹਦੇ ਬਾਰੇ ਸਾਨੂੰ ਦੱਸਿਆ ਗਿਆ ਹੈ ਕਿ ਜਿਹਨੂੰ ਤੁਸੀਂ ਇਹ ਉੱਤੇ ਅਸਮਾਨ ਦੀ ਸੂਰਤ ਦੇਖ ਰਹੇ ਹੋ ਨਾ, ਇਹ ਫਟ ਜਾਏਗਾ, ਇਹਦੇ ਸ਼ਗਾਫ ਪੈ ਜਾਣਗੇ, ਦਰਾੜਾਂ ਪੈ ਜਾਣਗੀਆਂ। ਦੂਸਰੀ ਸੂਰਤਾਂ 'ਚ ਇਸ ਤਰ੍ਹਾਂ ਜ਼ਿਕਰ ਆਉਂਦਾ ਕਿ ਇਸ ਅਸਮਾਨ ਜਿਹੜਾ ਆਸਮਾਨ ਇਹ ਦਰਵਾਜ਼ੇ ਦਰਵਾਜ਼ੇ ਹੋ ਜਾਏਗਾ, ਯਾਨੀ ਜਗ੍ਹਾ ਜਗ੍ਹਾ ਇਹਦੇ ਸ਼ਗਾਫ ਪੈ ਜਾਣਗੇ ਜੇ ਦਰਵਾਜ਼ਿਆਂ ਦੀ ਸੂਰਤ 'ਚ ਜਿਹਨਾਂ 'ਚ ਫਰਿਸ਼ਤੇ ਆਉਂਦੇ ਨਜ਼ਰ ਆਉਣਗੇ। ਜ਼ਾਹਿਰ ਉਹ ਆਲਮ ਤਾਂ ਫਿਰ ਐਸਾ ਹੈ ਨਾ ਕਿ ਉਹਦੇ 'ਚ ਜਿਹੜੀਆਂ ਸਾਡੀ ਅੱਖਾਂ ਤੋਂ ਛੁਪੀਆਂ ਚੀਜ਼ਾਂ ਨੇ ਅੱਲਾਹ ਤਾਲਾ ਉਹਨਾਂ ਨੂੰ ਵੀ ਜ਼ਾਹਿਰ ਕਰ ਦੇਣਗੇ। ਜਿਹੜਾ ਅਸਲ ਈਮਾਨ ਬਿਲ ਗੈਬ ਦੀ ਵਜ੍ਹਾ ਤੋਂ ਜਿਹਨਾਂ ਚੀਜ਼ਾਂ ਨੂੰ ਅਸੀਂ ਮੰਨਦੇ ਹਾਂ ਉਹ ਫਿਰ ਸਾਨੂੰ ਨਜ਼ਰ ਆਉਣਗੇ। ਵੈਸੇ ਤਾਂ ਜਦੋਂ ਇਨਸਾਨ ਮਰਦਾ ਉਦੋਂ ਉਹਨੂੰ ਫਰਿਸ਼ਤੇ ਦਿਖਾਈ ਦਿੰਦੇ ਨੇ ਔਰ ਉਹਦੀ ਅੱਖਾਂ ਤੋਂ ਪਰਦੇ ਉਠਾ ਲਏ ਜਾਂਦੇ ਨੇ ਜਿਹੜੀਆਂ ਚੀਜ਼ਾਂ ਉਹਦੇ ਤੋਂ ਗੈਬ ਤਾਂ ਸਨ, ਗੈਬ ਇਹ ਸਨ ਯਾਨੀ ਜਿਹੜੀਆਂ ਚੀਜ਼ਾਂ ਨੂੰ ਨਜ਼ਰ ਨਹੀਂ ਸਨ ਆ ਰਹੀਆਂ ਉਹਨਾਂ 'ਚੋਂ ਕੁਛ ਚੀਜ਼ਾਂ ਨੂੰ ਨਜ਼ਰ ਆਉਣ ਲੱਗ ਪੈਂਦੀਆਂ ਨੇ। ਅਤੇ ਫਰਮਾਇਆ ਕਿ ਜਦੋਂ ਕਿਆਮਤ ਆਉਣੀ ਹੈ ਉਦੋਂ ਆਸਮਾਨ ਜਿਹੜਾ ਨਾ ਉਹ ਫਟ ਜਾਏਗਾ, ਵਾਇਜ਼ਲ ਕਵਾਕਿਬ ਤਸਰਤ, ਔਰ ਜਦੋਂ ਸਿਤਾਰੇ ਜਿਹੜੇ ਨੇ ਝੜ ਜਾਣਗੇ। ਯਾਨੀ ਕਿਆਮਤ ਕਦੋਂ ਆਉਣੀ ਹੈ? ਜਦੋਂ ਆਸਮਾਨ ਫਟ ਜਾਏਗਾ ਅਤੇ ਜਦੋਂ ਸਿਤਾਰੇ ਝੜ ਜਾਣਗੇ। ਸਿਤਾਰੇ ਇਸ ਲਈ ਸਾਨੂੰ ਨਜ਼ਰ ਆਉਂਦੇ ਨੇ ਕਿ ਵੀ ਆਸਮਾਨ 'ਚ ਬੜੇ ਟਿੱਕੇ ਹੋਏ ਨੇ, ਇਹ ਉਹਨਾਂ ਦੇ ਮੁਤੈਨ ਫਾਸਲੇ ਨੇ, ਉਹਨਾਂ ਦੀ ਖਾਸ ਗਰਦਿਸ਼ ਹੈ, ਖਾਸ ਹਰਕਾਤ ਨੇ, ਔਰ ਬੜੇ ਕਾਨੂੰਨ ਦੇ ਮੁਤਾਬਕ ਉਹ ਇੱਕ ਖਾਸ ਹਰਕਾਤ 'ਚ ਉਹਨਾਂ ਦੀਆਂ ਜਾਰੀ ਨੇ, ਔਰ ਕੋਈ ਇਹਦੇ 'ਚ ਕਮੀ ਬੇਸ਼ੀ ਤਬਦੀਲੀ ਅਸੀਂ ਨਹੀਂ ਪਾਉਂਦੇ। ਅਗਰ ਕੋਈ ਥੋੜ੍ਹੀ ਬਹੁਤ ਤਬਦੀਲੀ ਹੁੰਦੀ ਵੀ ਹੈ, ਮਤਲਬ ਅਸੀਂ ਦੇ ਰਹੇ ਹਾਂ ਸਿਤਾਰੇ ਜਿਹੜੇ ਨੇ ਟੁੱਟਦੇ ਨਜ਼ਰ ਆਉਂਦੇ ਨੇ ਜਿਹਨੂੰ ਅਸੀਂ ਕਿਸ਼ਾਬ ਸਾਕਬ ਜਿਹਨੂੰ ਅਸੀਂ ਕਹਿੰਦੇ ਹਾਂ, ਅਤੇ ਉਹਦਾ ਵੀ ਫੰਕਸ਼ਨ ਜਿਹੜਾ ਉਹ ਇਸ ਆਸਮਾਨ ਦੇ ਵਿੱਚ ਖਾਸ ਯਾਨੀ ਤਰ੍ਹਾਂ ਦਾ ਫੰਕਸ਼ਨ ਹੈ ਕਿ ਕੁਛ ਆ ਮਿੱਟੀ ਦੇ ਕਹਿ ਲਓ ਤੋਦੇ ਨੇ ਬੜੇ ਵੱਡੇ ਵੱਡੇ ਆਸਮਾਨ ਹੈ ਜਿਹੜੇ ਆਵਾਰਾ ਫਿਰ ਰਹਿੰਦੇ ਨੇ, ਉਹ ਜ਼ਮੀਨ ਦੀ ਕਸ਼ਿਸ਼ ਜਦੋਂ ਉਹਨਾਂ ਨੂੰ ਖਿੱਚਦੀ ਹੈ ਅਤੇ ਫਿਰ ਉਹ ਬੜੀ ਤੇਜ਼ੀ ਨਾਲ ਜ਼ਮੀਨ ਨਾਲ ਆਉਂਦੇ ਨੇ। ਇਹ ਤਾਂ ਇਹਦੀ ਸਾਇੰਸੀ ਤੋਂ ਜੀ, ਲੇਕਿਨ ਇਹਦੇ ਪਿੱਛੇ ਸਾਨੂੰ ਦੱਸਿਆ ਗਿਆ ਕਿ ਇਹ ਐਵੇਂ ਨਹੀਂ ਆਉਂਦੇ, ਇਹਦੇ 'ਚ ਫਰਿਸ਼ਤਿਆਂ ਜਿਹੜੇ ਫਰਿਸ਼ਤੇ ਨੇ ਉਹ ਸ਼ਯਾਤੀਨ 'ਤੇ ਅੰਗਾਰੇ ਫੇਂਕਦੇ ਨੇ, ਯਾਨੀ ਇਹੀ ਜਿਹੜੀ ਮਿੱਟੀ ਦੇ ਤੋਦੇ ਨੇ ਜਾਂ ਵੱਲਹੁ ਆਲਮ ਜੋ ਵੀ ਕੋਈ ਹਕੀਕਤ ਹੈ, ਉਹ ਅੰਗਾਰੇ ਦੀ ਸ਼ਕਲ ਸ਼ੈਤਾਨ ਨੂੰ ਮਾਰੀ ਜਾਂਦੀ ਹੈ। ਇਨਸਾਨ ਦੀ ਅੱਖ ਨਾ ਫਰਿਸ਼ਤੇ ਨੂੰ ਦੇਖਦੀ ਹੈ ਨਾ ਜਿੰਨ ਨੂੰ ਦੇਖਦੀ ਹੈ, ਯਾਨੀ ਸ਼ਯਾਤੀਨ ਜਿਹੜੇ ਆਸਮਾਨ ਵੱਲ ਜਾਂਦੇ ਨੇ ਖਬਰਾਂ ਲੈਣ ਵਾਸਤੇ। ਕੁਰਾਨ ਮਜੀਦ ਸਾਨੂੰ ਦੱਸਦਾ ਕਿ ਉਹਨਾਂ 'ਤੇ ਉਹ ਅੰਗਾਰੇ ਬਰਸਾਏ ਜਾਂਦੇ ਨੇ। ਇਹ ਇੱਕ ਐਸੀ ਹਕੀਕਤ ਹੈ ਜਿਹੜੀ ਸਾਡੀ ਨਿਗਾਹਾਂ ਤੋਂ ਪੋਸ਼ੀਦਾ ਰੱਖੀ ਗਈ। ਬਹਰਲ ਸਾਨੂੰ ਦੱਸਿਆ ਗਿਆ ਕਿ ਇੱਕ ਤਾਂ ਇਸ ਜੋ ਸੂਰਤ ਹੈ ਉਹਦੀ ਸਾਹਮਣੀ ਸ਼ਕਲ ਜਿਹੜੀ ਤੋਂ ਨਜ਼ਰ ਆਉਂਦੀ ਹੈ, ਬਈ ਸਿਤਾਰੇ ਨੇ, ਸੂਰਜ, ਇਹਨਾਂ ਦੀ ਗਰਦਿਸ਼, ਇਹਨਾਂ ਦਾ ਸਿਲਸਿਲਾ। ਦੂਸਰਾ, ਇਹਨਾਂ ਦੇ ਪਿੱਛੇ ਜਿਹੜੀ ਦੁਨੀਆ ਜਿਹੜੀ ਸਾਡੀ ਅੱਖਾਂ ਤੋਂ ਉਜਲੇ, ਉਹਦੇ ਹਵਾਲੇ ਨਾਲ ਕਈ ਖਬਰਾਂ ਸਾਨੂੰ ਦੱਸੀਆਂ ਗਈਆਂ ਨੇ। ਇਸੇ ਤਰ੍ਹਾਂ ਇਹ ਖਬਰ ਉਹਨਾਂ ਖਬਰਾਂ 'ਚ ਕਹਿ ਲਓ ਇਹ ਖਬਰ ਦੱਸੀ ਹੈ ਕਿ ਜਿਹੜੇ ਸਿਤਾਰੇ ਤੋਂ ਇਸ ਲਈ ਬੜੇ ਟਿੱਕੇ ਹੋਏ, ਬੜੇ ਮਜ਼ਬੂਤ ਔਰ ਬੜੇ ਸਹੀ ਆਪਣੀ ਰਫ਼ਤਾਰ ਚੱਲ ਰਹੇ ਨੇ, ਗਰਦਿਸ਼ 'ਚ ਲੱਗੇ ਹੋਏ ਨੇ, ਜਿਸ ਤਰ੍ਹਾਂ ਜ਼ਮੀਨ ਇੱਕ ਬੜੇ ਪੁਰਸਕੂਨ ਤਰੀਕੇ ਨਾਲ ਖਾਸ ਗਰਦਿਸ਼ 'ਚ ਆਪਣੀ ਲੱਗੀ ਹੋਈ ਹੈ, ਇਸੇ ਆਸਮਾਨ ਨੇ ਫਟ ਜਾਣਾ, ਦਰਵਾਜ਼ੇ ਦਰਵਾਜ਼ੇ ਹੋ ਜਾਣਾ, ਯਾਨੀ ਬਿਲਕੁਲ ਸ਼ਗਾਫ ਪੈ ਜਾਣਗੇ ਇਹਦੇ ਵਿੱਚ, ਔਰ ਜਿਹੜੇ ਤਾਰੇ ਨੇ ਇਹ ਸਾਰੇ ਬਿਲਕੁਲ ਵਿਖਰ ਜਾਣਗੇ, ਚੜ੍ਹ ਜਾਣਗੇ ਉਸ ਆਸਮਾਨ ਤੋਂ ਚੜ੍ਹ ਜਾਣਗੇ। ਅਤੇ ਇਹ ਦੱਸਿਆ ਗਿਆ ਕਿ ਤੁਸੀਂ ਜਿਹੜਾ ਸਮਝ ਰਹੇ ਹੋ ਕਿ ਸਾਡੇ ਜਿਹੜੇ ਕਲੇ ਨੇ ਸਾਡੇ ਔਰ ਸਾਡੇ ਘਰ ਜਿਹੜੇ ਨੇ ਬੜੇ ਮਜ਼ਬੂਤ ਘਰ, ਬਿਲਕੁਲ ਅਮਨ ਅਤੇ ਸਕੂਨ ਹੈ, ਇਹ ਰਸੂਲ ਐਵੇਂ ਪਤਾ ਨਹੀਂ ਕੀ ਦੱਸਦਾ ਕਿ ਵੀ ਇਹ ਹੋ ਜਾਣਾ ਉਹ ਹੋ ਜਾਣਾ। ਫਰਮਾਇਆ ਕਿ ਆਸਮਾਨ 'ਤੇ ਐਡੀ ਵੱਡੀ ਤਬਦੀਲੀ ਆ ਜਾਣੀ, ਤੁਹਾਡੇ ਘਰ ਜਾਂ ਤੁਹਾਡੇ ਕਲੇ ਜਾਂ ਤੁਹਾਡੀਆਂ ਗੜੀਆਂ ਇੱਕ ਹੀ ਹਸੀਅਤ ਰੱਖਦੀਆਂ ਨੇ, ਕੋਈ ਹਸੀਅਤ ਨਹੀਂ ਰੱਖਦੀਆਂ। ਫਰਮਾਇਆ ਵਾ ਇਜ਼ਲ ਬਿਹਾਰ ਫੁਜੀਰਤ, ਜਿਹੜੇ ਸਮੁੰਦਰ ਤੁਹਾਨੂੰ ਆਪਣੀਆਂ ਹੱਦਾਂ ਦੇ ਵਿੱਚ ਨਜ਼ਰ ਆ ਰਹੇ ਨੇ, ਇਸ ਲਈ ਸਮੁੰਦਰ ਦੇ ਕਿਨਾਰੇ ਜਾਈਏ ਅਤੇ ਨਜ਼ਰ ਆਉਂਦਾ ਕਿ ਵੀ ਹੱਦ ਨਜ਼ਰ ਤੱਕ ਪਾਣੀ ਹੀ ਪਾਣੀ ਔਰ ਠਾਠਾ ਮਾਰ ਰਿਹਾ ਪਾਣੀ, ਲੇਕਿਨ ਬਾਹਰਲੋ ਆਪਣੀ ਹਦੂਦ ਦੇ ਅੰਦਰ ਹੈ। ਇਸ ਸਮੁੰਦਰ 'ਚ ਇੰਨਾ ਤੂਫਾਨ ਔਰ ਇੰਨਾ ਜੋਸ਼ ਆਉਣਾ ਉਸ ਮੌਕੇ 'ਤੇ ਕਿ ਇਹਨਾਂ ਨੇ ਆਪਣੀ ਹੱਦਾਂ ਤੋਂ ਬਾਹਰ ਆ ਜਾਣਾ ਉਸ ਤੂਫਾਨੀ ਜ਼ੋਰ ਦੀ ਵਜ੍ਹਾ ਤੋਂ, ਯਾਨੀ ਕਿ ਇਹ ਸਮੁੰਦਰ ਜਿਹੜੇ ਨੇ ਇਹ ਆਪਣੀ ਉਸ ਹੱਦਾਂ ਤੋਂ ਨਿਕਲ ਕੇ ਅਤੇ ਖੁਸ਼ਕੀ 'ਤੇ ਬਹੁਤ ਦੂਰ ਦੂਰ ਤੱਕ ਚੜ੍ਹ ਜਾਣਗੇ। ਵੈਜ਼ਲ ਕਬੂਰ ਔਰ ਬੋ ਸਿਰਤ, ਔਰ ਜਿਹੜੀਆਂ ਕਬਰਾਂ ਨੇ ਉਹਨਾਂ ਨੂੰ ਖੋਦਿਆ ਜਾਏਗਾ, ਯਾਨੀ ਕਬਰਾਂ ਨੂੰ ਨਾ ਕੁਰੇਦਿਆ ਜਾਏਗਾ, ਖੋਲਿਆ ਜਾਏਗਾ, ਉਹਨਾਂ ਦੇ ਵਿੱਚੋਂ ਮੁਰਦੇ ਨਿਕਲ ਆਉਣਗੇ। ਯਾਨੀ ਜ਼ਮੀਨ ਦੇ ਵਿੱਚ ਕੀ ਤਬਦੀਲੀਆਂ ਆਉਣੀਆਂ ਨੇ, ਇੱਕ ਤਾਂ ਕਿ ਸਮੁੰਦਰ ਜਿਹੜੇ ਨਾ ਜੋਸ਼, ਤਬਦੀਲੀਆਂ ਤਾਂ ਬਹੁਤ ਸਾਰੀਆਂ ਨੇ, ਲੇਕਿਨ ਜੇ ਇਸ ਸੂਰਤ 'ਚ ਇਹਨਾਂ ਦੋ ਦਾ ਵੱਲ ਇਸ਼ਾਰਾ ਕੀਤਾ ਗਿਆ। ਹੋਰ ਦੂਸਰੀਆਂ ਸੂਰਤਾਂ ਅਸੀਂ ਦੇਖਦੇ ਹਾਂ ਕਿ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਦੱਸੀਆਂ ਗਈਆਂ ਨੇ ਕਿ ਬਈ ਫਲਾਂ ਫਲਾਂ ਤਬਦੀਲੀਆਂ ਆਉਣੀਆਂ ਨੇ। ਆਸਮਾਨ ਦੀਆਂ ਤਬਦੀਲੀਆਂ ਪਹਿਲੀਆਂ ਦੋ ਆਇਤਾਂ 'ਚ ਜ਼ਿਕਰ ਕੀਤਾ ਕਿ ਆਸਮਾਨ ਨੇ ਫਟ ਜਾਣਾ, ਸਿਤਾਰਿਆਂ ਨੇ ਚੜ੍ਹ ਜਾਣਾ, ਅਤੇ ਜ਼ਮੀਨ 'ਤੇ ਜਿਹੜੀ ਤਬਦੀਲੀਆਂ ਨੇ ਉਹਦੇ ਹਵਾਲੇ ਨੂੰ ਦੱਸਿਆ ਗਿਆ। ਤਬਦੀਲੀਆਂ ਕਹਿ ਲਓ ਜਾਂ ਜਿਹੜੀ ਅਜ਼ੀਮ ਹਾਦਸੇ ਔਰ ਅਜ਼ੀਮ ਵਾਕੇ ਹੋਣੇ ਨੇ, ਇੱਥੇ ਸਮੁੰਦਰ ਜਿਹੜੇ ਨੇ ਉਹਨਾਂ ਨੇ ਆਪਣੀ ਹੱਦਾਂ 'ਚ ਨਹੀਂ ਰਹਿਣਾ, ਸਮੁੰਦਰ ਨੇ ਫੈਲ ਜਾਣਾ, ਖੁਸ਼ਕੀ ਬੇਸ਼ੁਮਾਰ ਇਲਾਕਾ ਜਿਹੜਾ ਸਮੁੰਦਰ ਦੇ ਮਤਲਬ ਸਮੁੰਦਰ ਉਸ ਤੱਕ ਚੜਾਏਗਾ, ਔਰ ਇਸੇ ਤਰ੍ਹਾਂ ਕਬਰਾਂ ਜਿਹੜੀਆਂ ਨੇ ਉਹਨਾਂ ਨੂੰ ਖੋਲਿਆ ਜਾਏਗਾ ਔਰ ਕਬਰਾਂ 'ਚੋਂ ਮੁਰਦੇ ਜਿਹੜੇ ਨੇ ਬਾਹਰ ਨਿਕਲ ਆਉਣਗੇ। ਫਰਮਾਇਆ ਅਲਿਮਤ ਨਫਸੁ ਮਾ ਕਦਮਤ ਵ ਅਖਰਤ, ਯਾਨੀ ਜਦੋਂ ਇਹ ਵਾਕਿਆ ਹੋਏਗਾ, ਯਾਨੀ ਆਸਮਾਨ ਦੇ ਤਾਰੇ ਚੜ੍ਹ ਜਾਣਗੇ, ਆਸਮਾਨ ਫਟ ਜਾਏਗਾ, ਸਮੁੰਦਰ ਆਪਣੀ ਹੱਦਾਂ ਤੋਂ ਬਾਹਰ ਆ ਜਾਣਗੇ, ਅਤੇ ਕਬਰਾਂ ਜਿਹੜੀਆਂ ਨੇ ਕੁਰੇਦੀਆਂ ਜਾਣਗੀਆਂ, ਉਹਨਾਂ ਨੂੰ ਖੋਲਿਆ ਜਾਏਗਾ, ਉਦੋਂ ਜਾਨ ਲੈ ਗਈ, ਆਲਿਮਤ ਜਾਨ ਲੈ ਗਈ, ਨਫਸੁਨ ਹਰ ਜਾਨ, ਮਾ ਕਦਮਤ ਜੋ ਉਹਨੇ ਅੱਗੇ ਭੇਜਿਆ, ਵਾ ਅਖਰਤ ਔਰ ਜੋ ਉਹਨੇ ਪਿੱਛੇ ਛੱਡਿਆ, ਯਾਨੀ ਕਿ ਜਿਹੜਾ ਮੌਕਾ ਨੇਕ ਅਮਲ ਗਵਾਉਣ ਦਾ ਦੁਨੀਆ 'ਚ ਛੱਡ ਆਇਆ ਉਹਨੂੰ ਬਿਲਕੁਲ ਸਮਝ ਆ ਜਾਏਗੀ, ਵਾਜ਼ੇ ਹੋ ਜਾਏਗਾ, ਔਰ ਜੋ ਅੱਗੇ ਲੈ ਕੇ ਆਇਆ ਜਿਹੋ ਜਿਹਾ ਅਮਲ, ਅਗਰ ਕੋਈ ਅੱਛਾ ਅਮਲ ਹੈ ਤਾਂ ਉਹ ਵੀ ਉਸਦੇ ਸਾਹਮਣੇ ਹੋਏਗਾ ਕਿ ਮੈਂ ਅੱਛਾ ਅਮਲ ਲੈ ਕੇ ਆਇਆ, ਔਰ ਅਗਰ ਕੋਈ ਉਹ ਬਦਾਮਾਲ ਲੈ ਕੇ ਆਇਆ ਤਾਂ ਉਹਨੂੰ ਬਿਲਕੁਲ ਸਮਝ ਆਏਗੀ ਮੈਂ ਤਾਂ ਬਹੁਤ ਭੈੜੇ ਅਮਲ ਲੈ ਕੇ ਆਉਣ, ਮੇਰਾ ਕੀ ਬਣੇਗਾ, ਹਰ ਗੱਲ ਨੂੰ ਵਾਜ਼ੇ ਹੋ ਜਾਏਗੀ ਪੂਰੀ ਤਰ੍ਹਾਂ, ਕਿਉਂਕਿ ਫਿਰ ਇਨਸਾਨ ਕਿਸੇ ਹੋਰ ਸ਼ੁਗਲੇ 'ਚ ਨਹੀਂ ਹੋਏਗਾ, ਜਿਸ ਦੁਨੀਆ 'ਚ ਨਾ ਕਾਰੋਬਾਰ 'ਚ ਵੀ ਲੱਗਿਆ, ਫਲਾਂਗਰ 'ਚ ਵੀ ਲੱਗਿਆ, ਅੱਛਾ ਇੱਥੇ ਘਾਟਾ ਪੈ ਗਿਆ, ਇੱਥੇ ਨਫ਼ਾ ਆ ਗਿਆ, ਫਲਾਣੀ ਗੱਲ, ਚਲੋ ਕੋਈ ਨਹੀਂ ਵਕਤ ਥੋੜ੍ਹਾ ਜਿਹਾ ਮੁਸ਼ਕਲ ਗੁਜ਼ਰ ਜਾਏਗਾ, ਫਿਰ ਇਨਸਾਨ ਆਪਣੇ ਅਮਲਾਂ ਦੇ ਹਿਸਾਬ ਵਾਸਤੇ ਬੁਲਾ ਲਿਆ ਜਾਏਗਾ, ਹੁਣ ਕੰਮ ਹੀ ਹੋਣਾ ਕਿ ਉਹਨਾਂ ਅਮਲਾਂ ਦਾ ਉਹਨੂੰ ਬਦਲਾ ਜਿਹੜਾ ਉਹ ਦਿੱਤਾ ਜਾਣਾ, ਅਤੇ ਇਨਸਾਨ ਨੂੰ ਬਿਲਕੁਲ ਸਮਝ ਆ ਜਾਏਗੀ ਕਿ ਰਸੂਲਾਂ ਦੀ ਦਾਵਤ ਤਾਂ ਬਿਲਕੁਲ ਠੀਕ ਸੀ ਅਤੇ ਮੇਰਾ ਕੀ ਬਣੇਗਾ, ਮੈਂ ਕਿਹੋ ਜਿਹੇ ਅਮਲ ਨਾਲ ਲੈ ਕੇ ਆਇਆ, ਔਰ ਕਿਹੋ ਜਿਹਾ ਅੱਛਾ ਆ ਮਾਲ ਕਮਾਉਣ ਦਾ ਮੌਕਾ ਜਿਹੜਾ ਉਹ ਛੱਡ ਆਇਆ। ਜ਼ਾਹਿਰ ਹੈ ਕਿ ਜਦੋਂ ਇਨਸਾਨ ਜਿਹੜਾ ਮਰ ਜਾਂਦਾ ਜਦੋਂ, ਅਤੇ ਉਹਦੇ ਨਾਲ ਜਿਹੜਾ ਉਹਨੂੰ ਅਸਲ ਫਰਕ ਪੈਂਦਾ ਉਹ ਇਹ ਪੈਂਦਾ ਕਿ ਉਹਦਾ ਆ ਮਾਲ ਨਾਮਾ ਬੰਦ ਹੋ ਜਾਂਦਾ, ਅਮਲ ਕਮਾਉਣ ਦਾ ਮੌਕਾ ਖਤਮ ਹੋ ਜਾਂਦਾ, ਯਾਨੀ ਕਿ ਜਿਹੜੀ ਖੌਫਨਾਕ ਗੱਲ ਹੈ ਜਾਂ ਬੜੀ ਅਹਿਮ ਗੱਲ ਹੈ ਉਹ ਇਹ ਕਿ ਹੁਣ ਉਹ ਨਾ ਨਮਾਜ਼ ਪੜ੍ਹ ਸਕਦਾ ਅਮਾਲ ਦੇ ਤੌਰ 'ਤੇ, ਜਿਹੜੀ ਕਿ ਅਮਲ ਗਿਣੀ ਜਾਏਗੀ, ਕਿਉਂਕਿ ਉਹ ਈਮਾਨ ਬਿਲ ਗਾਇਬ ਵਾਲੀ ਦੁਨੀਆ ਹੀ ਖਤਮ ਹੋ ਗਈ, ਹੁਣ ਉਹ ਈਮਾਨ ਬਿਲ ਮੁਸ਼ਾਹਿਦਾ ਦੀ ਦੁਨੀਆ 'ਚ ਦਾਖਲ ਹੋ ਗਿਆ, ਜਿੱਥੇ ਵੇਖ ਕੇ ਈਮਾਨ ਇਨਸਾਨ ਨੂੰ ਹਾਸਲ ਹੋਏਗਾ, ਵੀ ਫਰਿਸ਼ਤੇ ਵੀ ਵੇਖ ਲੈ, ਹੋਰ ਦੂਸਰੀਆਂ ਚੀਜ਼ਾਂ ਦੇਖ ਲਈਆਂ, ਹਸ਼ਰ ਦਾ ਕਿਆਮਤ ਦਾ ਵਾਕਿਆ ਹੋਣਾ, ਆਹਿਸਤਾ ਆਹਿਸਤਾ ਉਹਦੇ ਇਲਮ 'ਚ ਆਂਦੀਆਂ ਚਲੀਆਂ ਜਾਣਗੀਆਂ, ਜਿਹਨੂੰ ਵਾਕਿਆ ਦੇ ਨਮੂਦਾਰ ਹੋਣਗੇ, ਅਤੇ ਹੁਣ ਉਹ ਅਮਲ ਨਹੀਂ ਕਰ ਸਕਦਾ, ਕੋਈ ਅਮਲ ਉਹਦਾ ਕਬੂਲ ਨਹੀਂ ਹੋਣਾ ਕਿ ਵੀ ਮੈਂ ਨੇਕੀ ਕਰ ਲਾਂ, ਮੈਂ ਪੈਸਾ ਖਰਚ ਲਾਂ, ਪੈਸਾ ਹੀ ਨਹੀਂ ਹੋਣਾ, ਖਰਚੇਗਾ ਕਿਸ ਤਰ੍ਹਾਂ, ਜ਼ਿੰਦਗੀ ਦੀ ਉਹ ਸ਼ਕਲ ਹੀ ਨਹੀਂ ਹੋਣੀ, ਅਤੇ ਇਨਸਾਨ ਅਮਲ ਨਹੀਂ ਕਮਾ ਸਕੇਗਾ, ਅਤੇ ਉਸ ਵਜ੍ਹਾ ਤੋਂ ਬੜਾ ਪਛਤਾਏਗਾ ਕਿ ਮੇਰੇ ਕੋਲ ਤਾਂ ਬੜਾ ਅੱਛਾ ਮੌਕਾ ਸੀ, ਮੈਂ ਨਮਾਜ਼ਾਂ ਵੀ ਪੜ੍ਹ ਸਕਦਾ ਸਾਂ, ਮੈਂ ਰੋਜ਼ੇ ਵੀ ਰੱਖ ਸਕਦਾ ਸਾਂ, ਮੈਂ ਅੱਲਾ ਦੀ ਰਾਹ 'ਚ ਇਨਫਾਕ ਕਰ ਸਕਦਾ ਸਾਂ, ਅੱਲਾ ਦੀ ਰਾਹ 'ਚ ਪੈਸਾ ਦੇਣਾ ਬੜਾ ਵੱਡਾ ਅਮਲ ਹੈ, ਯਾਨੀ ਪੈਸਾ ਜਿਹੜਾ ਨਾ ਉਹ ਇਸ ਦੁਨੀਆ ਦਾ ਲੋਭੇ ਲਬਾਵ ਹੈ, ਯਾਨੀ ਦੁਨੀਆ ਜਿਹੜੀ ਨਾ ਅਗਰ ਅਸੀਂ ਕਹੀਏ ਕਿ ਦੁਨੀਆ ਕਿਸ ਚੀਜ਼ ਦੇ ਵਿੱਚ ਸਿਮਟੀ ਹੋਈ ਹੈ, ਉਹ ਦੌਲਤ ਦੇ ਅੰਦਰ ਸਿਮਟੀ ਹੋਈ ਹੈ, ਦੌਲਤ ਹੈ ਤਾਂ ਦੁਨੀਆ ਤੁਹਾਡੇ ਕੋਲ ਆਵੇ, ਦੌਲਤ ਨਹੀਂ ਤਾਂ ਦੁਨੀਆ ਕੋਈ ਨਹੀਂ ਫਿਰ ਤੁਹਾਡੇ ਕੋਲ, ਯਾਨੀ ਕਿ ਜ਼ਾਹਿਰ ਅਗਰ ਤੁਸੀਂ ਬਿਲਕੁਲ ਮੁਹਤਾਜ ਔਰ ਫਕੀਰ ਹੋ ਤਾਂ ਦੁਨੀਆ ਦੀ ਨੇਮਤਾਂ ਨੂੰ ਆਪਣੇ ਸੇ ਖਰੀਦ ਨਹੀਂ ਸਕਦੇ, ਇਕੱਠਾ ਨਹੀਂ ਕਰ ਸਕਦੇ, ਅਤੇ ਜਿਹੜਾ ਅੱਲਾ ਦੀ ਰਾਹ 'ਚ ਇਨਫਾਕ ਕਰਨ ਦਾ ਮੌਕਾ ਸੀ ਇਨਸਾਨ ਕੋਲ ਜ਼ਿੰਦਗੀ, ਜ਼ਾਹਿਰ ਜ਼ਿੰਦਗੀ 'ਚ ਹੀ ਨਾ ਉਹ ਖਤਮ ਹੋ ਚੁੱਕਿਆ ਹੈਗਾ, ਇਨਸਾਨ ਨੂੰ ਪੂਰੀ ਹਰ ਇਤਬਾਰ ਨਾਲ ਸਮਝ ਆ ਜਾਏਗੀ। ਫਰਮਾਇਆ ਯਾ ਅਯੂਹ ਅਲ-ਇਨਸਾਨ ਮਾ ਗਰਰਕ ਬਿਰੱਬਿਕਲ ਕਰੀਮ, ਇਹ ਇਨਸਾਨ ਕਿਸ ਚੀਜ਼ ਨੇ ਤੈਨੂੰ ਧੋਖੇ 'ਚ ਪਾਇਆ ਤੇਰੇ ਰੱਬੇ ਕਰੀਮ ਤੋਂ, ਯਾਨੀ ਬੜੇ ਮੁਹੱਬਤ ਕਰਨ ਵਾਲੇ ਰੱਬ, ਬੜਾ ਕਰੀਮ ਜਿਹੜਾ ਹੈ, ਬੜਾ ਜਿਹਨੂੰ ਕਹਾਂਗੇ ਕਿ ਜਿਹੜਾ ਰੱਬ ਤੇਰੇ ਨਾਲ ਬੜਾ ਅੱਛਾ ਸਲੂਕ ਕਰਨ ਵਾਲਾ ਹੈ, ਯਾਨੀ ਬੜਾ ਅੱਛੇ ਤਰੀਕੇ ਨਾਲ ਪੇਸ਼ ਆਉਣ ਵਾਲਾ ਰੱਬ ਹੈ, ਉਹਦੇ ਤੋਂ ਤੈਨੂੰ ਕਿਸ ਚੀਜ਼ ਨੇ ਧੋਖੇ 'ਚ ਪਾ ਦਿੱਤਾ, ਯਾਨੀ ਉਹਦੇ ਬਾਰੇ ਤੇਰੇ ਇਸ ਤਰ੍ਹਾਂ ਤਸੱਵਰ ਤਾਂ ਨਹੀਂ ਸੀ ਹੋਣਾ ਚਾਹੀਦਾ ਕਿ ਤੂੰ ਉਹਦਾ ਸ਼ਰੀਕ ਠਹਿਰਾ ਲੈ, ਤੂੰ ਉਹਦੇ ਬਾਰੇ ਉਹਦੇ ਹੁਕਮਾਂ ਤੋਂ ਨਾਫਰਮਾਨੀ ਕਰੇ, ਲਾਪਰਵਾਹ ਹੋਵੇਂ, ਕਿਸ ਚੀਜ਼ ਨੇ ਤੈਨੂੰ ਧੋਖੇ 'ਚ ਪਾਇਆ। ਅੱਲਦੀ ਖਲਕ ਕਾ ਫਸਵਾ ਕਾ ਫਾਦਲ ਕਾ, ਉਹ ਰੱਬ ਜਿਹਨੇ ਤੈਨੂੰ ਤਖਲੀਕ ਕੀਤਾ, ਤੈਨੂੰ ਪੈਦਾ ਕੀਤਾ, ਫਸਵਾ ਕਾ ਫਿਰ ਤੈਨੂੰ ਸੰਵਾਰਿਆ, ਯਾਨੀ ਕਿ ਮਤਲਬ ਇੱਕ ਤਾਂ ਅੱਲਾਹ ਤਾਲਾ ਇਨਸਾਨ ਦਾ ਖਾਕਾ ਬਣਾਇਆ ਕਿ ਇਨਸਾਨ ਨੂੰ ਇਸ ਤਰ੍ਹਾਂ ਉਹਦਾ ਇਸ ਖਾਕੇ ਦਾ ਵਜੂਦ ਹੋਣਾ ਇਨਸਾਨ ਨੇ, ਯਾਨੀ ਇਸ ਖਾਕੇ ਦੀ ਸ਼ਕਲ 'ਚ ਇਨਸਾਨ ਨੇ ਵਜੂਦ 'ਚ ਆਉਣਾ। ਫਸਵਾ ਕਾ ਫਿਰ ਉਸ ਖਾਕੇ ਨੂੰ ਸੰਵਾਰਿਆ, ਫਾਦਲਾ ਕਾ ਫਿਰ ਉਹਨੂੰ ਬੜੇ ਤਨਾਸਬ ਦੇ ਨਾਲ ਬਣਾਇਆ, ਯਾਨੀ ਕਿ ਨੱਕ ਜਿਹੜਾ ਹੈ ਉਹਦੀ ਅੱਖਾਂ ਦੇ ਨਾਲ ਮੁਨਾਸਬਤ, ਮੂੰਹ ਦੇ ਨਾਲ ਮੁਨਾਸਬਤ, ਚਿਹਰੇ ਨਾਲ ਉਹਦੀ ਮੁਨਾਸਬਤ, ਇਹ ਰੱਬ ਦਾ ਸਾਰਾ ਆਪਣਾ ਡਿਜ਼ਾਇਨ ਹੈ ਨਾ, ਜਿਹਦੇ ਮੁਤਾਬਕ ਉਹ ਤਖਲੀਕ ਕਰਦਾ, ਖੁਦ ਉਹ ਤੈਅ ਕਰਦਾ ਕਿ ਇਨਸਾਨ ਦੀਆਂ ਅੱਖਾਂ ਕਿੱਥੇ ਹੋਣੀਆਂ ਨੇ, ਨੱਕ ਕਿੱਥੇ ਹੋਣਾ, ਉਹਨਾਂ ਦੀ ਆਪਸ ਦੀ ਨਿਸਬਤ ਨਸਬ ਕੀ ਹੋਣੀ ਹੈ, ਯਾਨੀ ਕਿੱਡਾ ਵੱਡਾ ਨੱਕ ਹੋਣਾ ਚਾਹੀਦਾ, ਅੱਖਾਂ ਕਿਸ ਤਰ੍ਹਾਂ ਹੋਣੀਆਂ ਚਾਹੀਦੀਆਂ ਨੇ, ਮੂੰਹ ਕਿਸ ਤਰ੍ਹਾਂ ਹੋਣਾ ਚਾਹੀਦਾ, ਚਿਹਰੇ ਦੀ ਸਾਖਤ, ਸਿਰ ਦੀ ਸਾਖਤ, ਹੱਥਾਂ ਦੀ ਸਾਖਤ, ਲੱਤਾਂ ਦੀ, ਜਿਸਮ ਦੀ, ਸਾਰੀ ਜਿਹੜੀ ਸਾਖਤ ਹੈ, ਇੱਕ ਇੱਕ ਚੀਜ਼ ਹੈ, ਇਹ ਅੱਲਾਹ ਤਾਲਾ ਦਾ ਆਪਣਾ ਡਿਜ਼ਾਇਨ ਕੀਤਾ, ਉਹਨੂੰ ਅੱਲਾਹ ਤਾਲਾ ਸੰਵਾਰਦਾ, ਫਿਰ ਉਹਨੂੰ ਤਨਾਸਬ ਨਾਲ ਬਣਾਉਂਦਾ, ਇਹ ਨਹੀਂ ਕਿ ਇੱਕ ਹੱਥ ਵੱਡਾ ਇੱਕ ਛੋਟਾ ਹੈ, ਇੱਕ ਲੱਤ ਵੱਡੀ ਇੱਕ ਛੋਟੀ ਹੈ, ਜਾਂ ਇਸ ਤਰ੍ਹਾਂ ਅੱਖਾਂ 'ਚ ਫਰਕ ਹੈ, ਕੰਨਾਂ 'ਚ ਫਰਕ ਹੈ, ਅੱਲਾਹ ਤਾਲਾ ਬੜੇ ਸੰਵਾਰ ਕੇ, ਬੜੀ ਸੈੱਟ ਕਰਕੇ ਚੀਜ਼ਾਂ ਨੂੰ ਬੜੇ ਤਨਾਸਬ ਦੇ ਨਾਲ ਅੱਲਾਹ ਤਾਲਾ ਬਣਾਉਂਦੇ ਨੇ। ਫੀ ਅਈਏ ਸੂਰਤ ਮਾ ਸ਼ਾਰਕਵ, ਫਰਮਾਇਆ ਫਿਰ ਜਿਹੜੀ ਸੂਰਤ 'ਚ ਅੱਲਾਹ ਨੇ ਚਾਹਿਆ ਤੈਨੂੰ ਤਰਕੀਬ ਦੇ ਦਿੱਤਾ, ਯਾਨੀ ਕਿ ਇਹ ਅੱਲਾਹ ਦੀ ਪਸੰਦ ਕੀਤੀ ਸੂਰਤ ਹੈ ਨਾ ਸਾਡੇ ਵਾਸਤੇ ਇਸ ਦੁਨੀਆ ਦੀ ਜ਼ਿੰਦਗੀ 'ਚ, ਕਿ ਬਈ ਮੇਰੀ ਸੂਰਤ ਜਿਸ ਤਰ੍ਹਾਂ ਦੀ ਹੈ ਉਹ ਸੂਰਤ ਹੈ ਜਿਹੜੀ ਅੱਲਾਹ ਨੇ ਮੇਰੇ ਵਾਸਤੇ ਪਸੰਦ ਕੀਤੀ ਹੈ, ਕਿ ਬਈ ਇਹਨੂੰ ਦੁਨੀਆ 'ਚ ਭੇਜਣਾ, ਕੁਛ ਅਰਸੇ ਵਾਸਤੇ ਆਜ਼ਮਾਇਸ਼ ਦੀ ਜ਼ਿੰਦਗੀ ਨੇ ਗੁਜ਼ਾਰਨੀ ਹੈ, ਉਸ ਜ਼ਿੰਦਗੀ 'ਚ ਇਹਨੂੰ ਕਿਹੋ ਜਿਹੀ ਸ਼ਕਲ ਦੇਣੀ ਹੈ, ਖੁਦਾ ਨੇ ਤੈਅ ਕੀਤਾ ਕਿ ਇਹ ਸ਼ਕਲ ਦੇਣੀ ਹੈ, ਅਤੇ ਫਰਮਾਇਆ ਕਿ ਅੱਲਾਹ ਤਾਲਾ ਨੇ ਹਰ ਇਨਸਾਨ ਜਿਹੜਾ ਨਾ ਉਹਨੂੰ ਆਪਣੀ ਸ਼ਕਲ ਬੜੀ ਅੱਛੀ ਲੱਗਦੀ ਹੈ, ਆਪਣਾ ਆਪ ਖੂਬਸੂਰਤ ਲੱਗਦਾ, ਅਤੇ ਉਹ ظاہر ہے خدا آدھا ڈیزائن کیتا ہے نا. ایک دن کسی میں بیماری ہوئے یا کسی تک کوئی مطلب نقص والا معاملہ ہے, وہ تو ایک الگ ہے, وہ دی حکمت الگ ہے. لیکن عام معاملے دی گل کرنے ہیں, اللہ تعالیٰ جس طرح چند ہے جس طرح دی چند ہے سورت نو ترکیب دے دیندا ہے. یہ خدا دی جڑی شان سانوں نظر آتی ہے, انسان دی تخلیق جو دی قدرت نظر آتی ہے, کس طرح ایک قطرہ آب تو انسان نو تخلیق کر دیندا ہے. مطلب وہ قطرہ آب نو اگر دیکھو انسان دے مقابلے چ, تو وہ کوئی حیثیت نہیں رکھتا, بے جان کوئی چیز نہیں. مطلب بے جان ویسے تو وہ زندگی ہوتی ہے, لیکن پر انسان دے مقابلے دی کوئی حیثیت نہیں. انہوں کس طرح اللہ تعالیٰ درجہ بدرجہ ڈیولپ کردیاں ایک پورا انسان بنا دیا ہے. اس تو بعد پھر اللہ تعالیٰ وہ صفات پیدا کرتا ہے, وہ شخصیت بنا دیا ہے, وہ ایک وہ جسم بھی بنا دیا ہے, وہ مختلف صفات پیدا کر دیا ہے. یہ اللہ تعالیٰ کی خلاقی جڑی ہے, قدرت جڑی ہے. اور پھر وہ جا رحمت کا پہلو ہے کہ اللہ تعالیٰ انہوں ایک انسان بنایا ہے, یعنی جانور نہیں بنایا, انسان بنایا ہے. اور انسان بنا کے وہ اندر خواہشات رکھیا نے, پھر انہوں خواہشات کو پورا کرنا تھی. ایک دنیا دیتی ہے کہ بھی تو یہ خواہشات پوریا کر, ان خواہشات کے پورا کرنے چی سیٹسفیکشن رکھ دیتی ہے. وہ خواہشات جدو پوریا ہوتی ہیں نا, تو انسان بڑا سکون حاصل کرتا ہے, اور اللہ تعالیٰ دی رحمت تو مستفید ہوتا ہے, فائدہ اٹھا رہا ہوتا ہے. یہ سارا اللہ تعالیٰ کا کرم ہے. یعنی اس جنیا آیات نے نا یہ دس دیا نا کہ وہ تو بڑا رب کریم, بڑا فضل کرنے والا, بڑا کرم کرنے والا رب ہے. وہ گرو کس چیز تو دھوکھے چ آ گئے. وہ رب کی تو گل پوری مننی چاہیے, وہ فرما برداری کرنی چاہیے, وہ کسی نے ہرگز شریک نہیں ٹھہرانا چاہیے. لیکن انسان تین کی ہوا, کس چیز نے تین پٹکا دیتا ہے؟ کلا بل تکذبون بالدین. فرمایا کہ جڑا تسی خیال لئی پھرتے ہو کہ نیکی بدی جڑی ہے کوئی حساب کتاب نہیں ہونا. ظاہر ہے قرآن مجید جڑے مخاطبین سن نا, وہ نہیں سن نبی سن دی گل مانتے. انہوں نے تصورات یہ سن کہ نہیں, یہ جڑا نا کوئی یہ کچھ نہیں ہونا, یہ دنیا جس طرح چل رہی ہے نا اس طرح چلتی رہے گی. جڑے سردار نے وہ زندگی عیش و عشرت نہ گزارتے رہن گے, جڑے لوگ بے صلاحیت نہیں یا کسی کام دے نہیں, وہ اس طرح ہی دنیا تکلیفیں گزار زندگی گزار کے چلے جان گے. تو کوئی قیامت وغیرہ انسان دا اٹھنا حساب کتاب ہونا جنت دو دا معاملہ یہ نہیں ہونا, یہ تو انہوں نے یقین نہیں سی انہوں. حالانکہ جڑے قریش نے یہ ظاہر حضرت اسماعیل علیہ السلام دی اولاد سن نا, بنی اسماعیل سنے, تو یہاں وہ چیزاں تو ہے سن مذہب کے والے نا, لیکن انہوں نے عقائد بالکل بڑے خراب ہو چکے سن, تصورات بگڑ چکے سن, مشرکانہ مذہب تے کھڑے سن. یعنی انہوں نے اس دین توحید جی ابراہیم علیہ السلام کا جڑا دین سی انہاں کول, اس نے بڑی خرابیاں پیدا کر لی سن. فرمایا ہرگز نہیں, تسی جڑا خیال رکھ دیو کہ کچھ بھی نہیں ہونا, یہ تہاڈا خیال بے بنیاد ہے. بل تکذبون بالدین, گل لے کہ تسی بلکہ تسی روزے انصاف نو جٹلا رہے ہو. روزے انصاف تے ایک ایسا ایک دن ہے کہ جڑا انسان دی بڑی فطری ڈیمانڈ ہے, انسان نو عدل میسر آئے. ایک ایسا دن ہوئے کہ جدو نیکی اور بدی, خیر اور شر دے انجام مختلف ہونا ہے, اس گل نو اللہ تعالیٰ وجود وچ لے آن. تو روزے انصاف تے اس چیز دن آئے تسی انہوں چٹلا دیو, یہ تسی ظاہر ہے کہ اپنے تصورات جڑے تہاڈے نوں باطل نے, اور تسی اصل وچ ایک حق گل جڑی تہاڈے جدی دلیل اس کائنات وچ وی پائی جاندی ہے اور تہاڈے اپنے وجود وچ وی پائی جاندی ہے, تسی انہوں چٹلا رہے ہو. وَإِنَّ عَلَيْكُمْ لَحَافِظِينَ, اور صورتِ حال وے کہ تہاڈے اتنے نگران مقرر نے. یعنی کہ اس یہ نہیں کہ تسی بس زندگی اس طرح گزار رہے ہو, تہاڈا اعمال نامہ لکھا جا رہا ہے, تہاڈے اعمال نامہ جڑا ہے تیار ہو رہا ہے. نیکی دکھانے چ نیکی لکھی جا رہی ہے, بدی دکھانے چ بدی لکھی جا رہی ہے. تو تہنوں اس گل دی یہ صورت حال ہے, تو بڑا نازک مسئلہ ہے تہاڈا, تو عمل تو تسی جس طرح تصور رکھ رہے ہو. فرمایا وَإِنَّ عَلَيْكُمْ لَحَافِظِينَ, تہاڈے اتنے نگران مقرر نے, کِرَامًا كَاتِبِينَ, بڑے معزز نے وہ لکھنے والے, یعنی وہ فرشتے نے جڑے لکھ رہے ہیں. یَعْلَمُونَ مَا تَفْعَلُونَ, وہ جانتے ہیں جو تسی کر دیو, جو عمل کر دیو وہ فرشتے نو پتہ لگ جاتا ہے. فرشتے نو پتہ لگ جاتا ہے تو وہ لکھ لیندے نے تہاڈے حساب کتاب, نیکی دی دے خانے چ کہہ لو یا نیکی دی جگہ تے نیکی لکھ دیندے, تے بدی دی جگہ تے بدی لکھ دیندے نے, لکھی چلے جاندے نے. یعنی کہ زندگی بھر انہاں دا ایک کام ہے. جڑا یہ کیا گیا نا کہ بلکہ دا شعر ہے, غالب دا شعر ہے کہ پکڑے جاتے ہیں فرشتوں کے لکھے پر ناحق, آدمی کوئی ہمارا دم تحریر بھی تھا. یہ بیکار گل ہے انسان دی, ایک بلکہ کہہ لو کہ انسان دے منہ چ آئی ہوئی ایک شیطانی گل ہے. یعنی کہ اس شعر طے کیا گیا نا کہ بھائی فرشتے نے لکھتا ہے تو سانو اللہ تعالیٰ تو پھاڑ لے گا. نہیں, یہ بالکل غلط تصور ہے. کوئی اگر انہوں نے, یعنی شاعر کہہ رہا ہے کہ کوئی اگر انسان لکھتا تو پھر اسی اعتبار کر دے. نہیں نہیں, یہ کیا کہ کرامن کاتبین بڑے معزز لکھن والے نے. کوئی انسان تو اس لیول دا ہو ہی نہیں سکتا جنہیں معزز یہ لوگ لکھن والے نے. اور حق گل جو ہوندی ہے اصل انہوں اس گل لکھتے ہیں. اگر بدی ہے تو بدی لکھن گے, نیکی ہے تو نیکی لکھن گے. اور انہوں نے اللہ تعالیٰ نے علم دیتا, پتہ انہوں نے ہوتا ہے جو تھی کر رہے ہوں. فرمایا کہ یہ اعمال نامہ تیار ہو رہا ہے. ان الابرار فی نعیم, بے شک جڑے نیک لوگ نے نا وہ نعمتوں کے وچ ہون گے, نعمتوں کے وچ گرے ہون گے. وان الفجار لفی جہنم, اور جڑے فاجر بدکار لوگ نے وہ جہنم کے وچ ہون گے. یسلونھا یوم الدین, یہ جہنم میں داخل ہون گے انصاف والے دن, یعنی کہ روز جزا جڑا ہوئے گا اس دن جہنم میں داخل کرتے جان گے. وما ہم انہا بغائبین, اور یہ پھر اتھوں غائب نہیں ہو سکیں گے. یعنی یہ نہیں کہ بھی جہنم میں داخل ہوئے پھر تھوڑی دیر بعد نکل گئے, یا کوئی سالاں بعد نکل گئے, یا ایک لمبے عرصے بعد اتھوں نس گئے نکل گئے, یہ نہیں ہو سکے گا. وما ہم انہا بغائبین, پھر اتھوں کدی بھی اوجل نہیں ہو سکیں گے. وما ادراک ما یوم الدین, اور تسی کی سمجھے کہ یوم الدین کی چیز ہے؟ روزے جزا جڑا ہے, جزا و سزا دا دن, یہ کی چیز ہے؟ ثم ما ادراک ما یوم الدین, اور فرمایا کہ تن کی پتہ لگے کہ یہ ان روزے جزا جڑا ہے یہ کی چیز ہے, کی تہاڈے دماغ نے کی ریسیو کیتا ہے اس گل نو کہ یہ سزا و جزا دا دن کی شے ہے؟ فرمایا یوم لا تملک نفس لنفس شیئا, یہ او دن ہے جس دن کوئی جان کسی دوسری جان واسطے کسی چیز دی مالک نہیں ہوئے گی. یعنی کسی انسان کو کوئی اختیار نہیں ہوئے گا کہ وہ دوسرے نو فائدہ پہنچا دے, اپنے آپ نو بھی فائدہ نہیں پہنچا سکے گا سوائے کہ وہ دے کوئی نیک عمل ہون کہ جڑے نے دنیا چ کمائے نے. خود دا کوئی اختیار باقی نہیں رہے گا, کسی دے کم کوئی بھی نہیں, ذرا بھی نہیں آ سکے گا. ایک ایسا دن ہے, وہی ایک شان جڑی ہے اس دن دی وہ بیان کیتی ہے. ول امر و یوم للہ, اور جڑا معاملہ ہے وہ سارے دا سارا اللہ دے ہاتھ چ ہوئے گا. یعنی اس طرح نہیں کہ بھائی معاملہ جڑا نا اللہ دے علاوہ کسی ہور دے ہاتھ چ, تو چلو اسی اتنے کوئی سفارش چلا لیں گے, کوئی رشوت دے لیں گے, کوئی ترلامنت کر لیں گے, کوئی انہوں دھوکھا دے لیں گے تو اپنا کام بنا لیں گے. یہ ممکن ہی نہیں ہوئے گا. سارا معاملہ اللہ تعالیٰ نے ڈائریکٹ اپنے ہاتھ سے لے لیا ہوئے گا. اور اللہ تعالیٰ ظاہر وہ علم بھی کامل ہے, وہ اقتدار بھی کامل ہے, وہ اختیار بھی کامل ہے, اور وہ کسی کا ناجائز رعایت کرنے والا بالکل نہیں ہے. کامل عدل کا انہیں ارادہ کیتا ہے, وہ دن ظاہر کامل عدل کرے گا. ہوں جڑے لوگ اس عدل کے مطابق سزا دے حقدار ہون گے, یعنی جڑے لوگ اس قابل نہیں ہون گے کہ انہوں نے معافی دیتی جائے, انہوں تے رحم کیتا جائے, انہوں نے جرائم اس نوعیت دینے کہ عدل الخدا دا جڑا کامل عدل ہے وہ انہوں نے جرائم دی سزا دا فیصلہ کر دے, تے وہ پوری طرح اس دی سزا پان گے. ایتھے سورت ختم ہو جاندی ہے, اسی انہوں نے رواں ترجمہ جڑا وہ کر لیں. فرمایا اذ السماء انفطرت, جدوں آسمان پھٹ جائے گا. وَإِذَا الْكَوَاكِبُ انتثرت, تے ستارے وکھر جان گے. وَإِذَا الْبِحَارُ فُجِّرَتْ, تے جدوں سمندر جڑے نے وہ جوش نال پھٹ پین گے. وَإِذَا الْقُبُورُ بُعْثِرَتْ, اور جدوں قبراں کھولیاں جان گیاں. عَلِمَتْ نَفْسُ مَا قَدَّمَتْ وَأَخَّرَتْ, تے ہر جان جان لے گی جو انہیں اگے بھیجیا تے جو پیچھے چھڈیا ہے. یا ایہا الانسان ما غرک بربک الکریم, اے انسان تینوں کس چیز نے اپنے رب کریم تو دھوکھے چ پا دتا ہے. الذی خلقک, جنہیں تینوں تخلیق کیتا. فسوا کا, پھر تینوں نے سنواریا. فعدل کا, پھر تینوں نے تناسب نال بنایا. فی یہ صورت ما شاء رکبک, پھر جس صورت انہیں چاہیا تینوں ترکیب دیتا. کلا بل تکذبون بالدین, ہرگز نہیں بلکہ تسی روزے جزا نو چٹلا رہے ہو. وَإِنَّ عَلَيْكُمْ لَحَافِظِينَ, اور صورت علی وے کہ تواڈے اُتے نگران مقرر نے. کرامن کاتبین, بڑے معزز لکھن والے. یَعْلَمُونَ مَا تَفْعَلُونَ, وہ جاندے نے جو تسی کر دیو. ان الابرار لفی نعیم, بے شک نیک لوگ جڑے نے وہ نعمتاں وچ ہون گے. وان الفجار لفی جہنم, اور جڑے فاجر لوگ نے وہ جہنم وچ ہون گے. یسلونھا یوم الدین, او روزے جزا سزا نو وہ داخل ہون گے. وما ہم انھا بغائبین, ਫਿਰ ਉਹਦੇ 'ਚੋਂ ਕਦੀ ਵੀ ਓਝਲ ਨਹੀਂ ਹੋ ਸਕਣਗੇ। ਵਮਾ ਅਦਰਾ ਕਮਾ ਯੌਮੁਦੀਨ, ਔਰ ਤੂੰ ਕੀ ਸਮਝੇ ਕਿ ਉਹ ਰੋਜ਼ੇ ਇਨਸਾਫ ਕੀ ਏ, ਸੁਮਾ ਅਦਰਾ ਕਮਾ ਯੌਮੁਦੀਨ, ਫਿਰ ਤੂੰ ਕੀ ਸਮਝੇ ਕਿ ਰੋਜ਼ੇ ਇਨਸਾਫ ਕੀ ਏ। ਯੌਮ ਲਾ ਤਮਲਿਕੁ ਨਫਸੁਨ ਲਿਨਫਸਿਨ ਸ਼ਈਆ, ਜਿਸ ਦਿਨ ਕੋਈ ਜਾਨ ਕਿਸੇ ਜਾਨ ਵਾਸਤੇ ਕੁਝ ਵੀ ਨਾ ਕਰ ਸਕੇਗੀ। ਵਲ ਅਮਰੁ ਯੌਮਯਜ਼ਿਨ ਲਿਲਾ, ਔਰ ਮਾਮਲਾ ਸਾਰੇ ਦਾ ਸਾਰਾ ਅੱਲਾਹ ਦੇ ਹੱਥ 'ਚ ਹੋਏਗਾ। ਵਾ ਆਖਿਰੁ ਦਾਵਾਨਾ ਅਨ ਅਲਹਮਦੁਲਿਲਾਹ ਰੱਬਿਲ ਆਲਮੀਨ।